ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ।
ਸਦਾ
ساتھیو خداوندی تعریف دے لئی ہنے تواڈی خدمت چ جڑا خوبصورت گیت پیش کیتا گیا یقیناً ایک گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ ساتھیو اج دے پروگرام چ میں تانوں اے دساں گی کہ او کیڑیاں گلاں نے جیڑیاں کہ بچیاں نوں جھوٹ بولن تے مجبور کر دیاں نے، کیونکہ ਅਸੀਂ ਵੇਖਦੇ ਹਾਂ ਕਿ ਅਕਸਰ ਔਕਾਤ ਬਾਜ਼ ਬੱਚੇ ਬਹੁਤ ਜ਼ਿਆਦਾ ਝੂਠ ਦਾ ਸਹਾਰਾ ਲੈਂਦੇ ਨੇ। ਆਓ ਸਾਥੀਓ ਅੱਜ ਇਸੇ ਗੱਲ 'ਤੇ ਹੀ ਗੌਰ ਕਰੀਏ ਕਿ ਆਖਰ ਉਹ ਐਸੀਆਂ ਕਿਹੜੀਆਂ ਵਜੂਹਾਂ ਨੇ ਜਿਹੜੀਆਂ ਕਿ ਬੱਚੇ ਨੂੰ ਝੂਠ ਦਾ ਸਹਾਰਾ ਲੈਣ 'ਤੇ ਮਜਬੂਰ ਕਰ ਦਿੰਦੀਆਂ ਨੇ। ਸਾਥੀਓ ਅਸੀਂ ਵੇਖਦੇ ਹਾਂ ਕਿ ਹਰ ਵਾਲਦੈਨ ਦੀ ਇਹ ਖਾਹਿਸ਼ ਹੁੰਦੀ ਹੈ ਕਿ ਉਹਨਾਂ ਦੇ ਬੱਚੇ ਜ਼ਹੀਨ ਅਤੇ ਇਮਾਨਦਾਰ ਹੋਣ ਅਤੇ ਉਹ ਆਪਣੇ ਬੱਚਿਆਂ 'ਚ ਖਾਹਿਸ਼ਾਂ ਦੀ ਦੁਨੀਆ ਸੱਜੀ ਹੋਈ ਵੇਖਣਾ ਚਾਹੁੰਦੇ ਨੇ। ਲੇਕਿਨ ਅਗਰ ਉਹਨਾਂ ਦਾ ਇਹੋ ਹੀ ਬੱਚਾ ਝੂਠ ਬੋਲਣ ਦੀ ਆਦਤ ਦਾ ਸ਼ਿਕਾਰ ਹੋ ਜਾਏ ਤਾਂ ਵਾਲਦੈਨ ਪਰੇਸ਼ਾਨ ਹੋ ਜਾਂਦੇ ਨੇ। ਕਈ ਦਫ਼ਾ ਤਾਂ ਬੱਚੇ ਬਹੁਤ ਜ਼ਿਆਦਾ ਵਿਗੜ ਜਾਂਦੇ ਨੇ। ਘਰ ਦਾ ਅਗਰ ਕੋਈ ਕੰਮ ਕਿਹਾ ਜਾਏ ਤਾਂ ਉਹ ਕੋਈ ਨਾ ਕੋਈ ਬਹਾਨਾ ਲਗਾ ਦਿੰਦੇ ਨੇ। ਅਗਰ ਹੋਮਵਰਕ ਦਾ ਪੁੱਛਿਆ ਜਾਏ ਤਾਂ ਸਾਫ਼ ਕਹਿ ਦਿੰਦੇ ਨੇ ਕਿ ਟੀਚਰ ਨੇ ਅੱਜ ਹੋਮਵਰਕ ਨਹੀਂ ਦਿੱਤਾ। ਅਤੇ ਇਸੇ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਵਾਲਦੈਨ ਇਸ ਕਦਰ ਪਰੇਸ਼ਾਨ ਹੋ ਜਾਂਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਬਜਾਏ ਉਹਨਾਂ ਦੀ ਪਟਾਈ ਕਰਨੀ ਸ਼ੁਰੂ ਕਰ ਦਿੰਦੇ ਨੇ। ਲੇਕਿਨ ਸਾਥੀਓ ਇਹ ਗੱਲ ਯਾਦ ਰੱਖੋ ਕਿ ਬੱਚੇ ਨੂੰ ਡਾਂਟਣ ਨਾਲ ਜਾਂ ਮਾਰਨ ਨਾਲ ਕੰਮ ਨਹੀਂ ਚੱਲਦਾ, ਬਲਕਿ ਪਹਿਲੇ ਤੁਹਾਨੂੰ ਖੁਦ ਇਸ ਗੱਲ ਨੂੰ ਸਮਝਣਾ ਹੋਏਗਾ ਕਿ ਤੁਹਾਡਾ ਬੱਚਾ ਆਖਿਰ ਝੂਠ ਕਿਉਂ ਬੋਲ ਰਿਹਾ ਹੈ। ਦਰਅਸਲ ਝੂਠ ਬੋਲਣਾ ਉਹ ਫਨ ਹੈ ਜਿਹਨੂੰ ਜ਼ਿਆਦਾਤਰ ਬੱਚੇ ਆਸਾਨੀ ਨਾਲ ਸਿੱਖ ਲੈਂਦੇ ਨੇ ਅਤੇ ਬੜੀ ਹੀ ਸਫਾਈ ਦੇ ਨਾਲ ਇਹਦਾ ਇਸਤੇਮਾਲ ਕਰਦੇ ਨੇ। ਝੂਠ ਬੋਲਣਾ ਉਹਨਾਂ ਦੇ ਲਈ ਇਲਜ਼ਾਮ ਅਤੇ ਸਜ਼ਾ ਤੋਂ ਬਚਣ ਦਾ ਪੱਕਾ ਹਥਿਆਰ ਹੁੰਦਾ ਹੈ। ਹਾਲਾਂਕਿ ਥੋੜ੍ਹਾ ਬਹੁਤ ਝੂਠ ਤਾਂ ਸਾਰੇ ਬੱਚੇ ਹੀ ਬੋਲਦੇ ਨੇ, ਲੇਕਿਨ ਕੁਝ ਬੱਚੇ ਝੂਠ ਦਾ ਸਹਾਰਾ ਕੁਛ ਜ਼ਿਆਦਾ ਹੀ ਲੈਂਦੇ ਨੇ ਅਤੇ ਫਿਰ ਨਤੀਜਾ ਇਹ ਨਿਕਲਦਾ ਹੈ ਕਿ ਉਹ ਝੂਠ ਬੋਲਣ ਦੇ ਆਦੀ ਹੋ ਜਾਂਦੇ ਨੇ। ਸਾਥੀਓ ਅਗਰ ਤੁਹਾਡਾ ਬੱਚਾ ਕਦੀ ਕਦਾਰ ਝੂਠ ਬੋਲਦਾ ਹੈ ਤਾਂ ਫਿਰ ਤਾਂ ਕੋਈ ਮਸਲਾ ਨਹੀਂ, ਲੇਕਿਨ ਅਗਰ ਉਹ ਝੂਠ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਚੁੱਕਿਆ ਹੈ ਤਾਂ ਫਿਰ ਜ਼ਿਆਦਾ ਫਿਕਰ ਦੀ ਗੱਲ ਹੈ। ਐਸੇ 'ਚ ਤੁਹਾਨੂੰ ਪਤਾ ਲਗਾਉਣਾ ਚਾਹੀਦਾ ਹੈ ਕਿ ਆਖਿਰ ਤੁਹਾਡਾ ਬੱਚਾ ਝੂਠ ਦਾ ਸਹਾਰਾ ਕਿਉਂ ਲੈ ਰਿਹਾ ਹੈ। ਸਾਥੀਓ ਅਸੀਂ ਵੇਖਦੇ ਹਾਂ ਕਿ ਜਦੋਂ ਜ਼ਰਾ ਵੱਡੀ ਉਮਰ ਦੇ ਬੱਚੇ ਝੂਠ ਬੋਲਣ ਦੇ ਆਦੀ ਹੋ ਜਾਂਦੇ ਨੇ ਤਾਂ ਇਹ ਉਹਨਾਂ ਦੇ ਬਾਗੀਪਨ ਦਾ ਇਜ਼ਹਾਰ ਹੁੰਦਾ ਹੈ। ਵਾਲਦੈਨ ਦੀ ਤਰਫੋਂ ਲਗਾਈਆਂ ਗਈਆਂ ਪਾਬੰਦੀਆਂ ਉਹਨਾਂ ਨੂੰ ਬਾਗੀ ਬਣਨ 'ਤੇ ਮਜਬੂਰ ਕਰ ਦਿੰਦੀਆਂ ਨੇ ਅਤੇ ਫਿਰ ਉਹ ਝੂਠ ਦਾ ਸਹਾਰਾ ਲੈ ਕੇ ਉਹਨਾਂ ਬੰਦਿਸ਼ਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ। ਇੱਥੋਂ ਤੱਕ ਕਿ ਉਹ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੇ ਵਾਲਦੈਨ ਉਹਨਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਤੋਂ ਵਾਕਿਫ ਨੇ ਅਤੇ ਉਹਨਾਂ ਨੂੰ ਸਭ ਕੁਝ ਮਾਲੂਮ ਹੈ ਜੋ ਉਹ ਕਰ ਰਹੇ ਨੇ। ਪਰ ਸਾਥੀਓ ਯਾਦ ਰੱਖੋ ਕਿ ਵਾਲਦੈਨ ਨੂੰ ਆਪਣੇ ਬੱਚਿਆਂ 'ਤੇ ਬਹੁਤ ਜ਼ਿਆਦਾ ਪਾਬੰਦੀਆਂ ਲਗਾਉਣ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਗੱਲ ਗੱਲ 'ਤੇ ਰੋਕ ਟੋਕ ਕਰਨ ਦੀ ਜ਼ਰੂਰਤ ਹੈ, ਕਿਉਂਕਿ ਵਾਲਦੈਨ ਦੇ ਇਸ ਤਰ੍ਹਾਂ ਕਰਨ ਦੇ ਨਾਲ ਬੱਚਿਆਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਦੀ ਕੋਈ ਆਪਣੀ ਜ਼ਿੰਦਗੀ ਹੀ ਨਹੀਂ। ਇਸ ਲਈ ਐਸੇ 'ਚ ਵਾਲਦੈਨ ਨੂੰ ਚਾਹੀਦਾ ਕਿ ਉਹ ਆਪਣੇ ਬੱਚਿਆਂ 'ਤੇ ਜ਼ਰੂਰਤ ਤੋਂ ਜ਼ਿਆਦਾ ਪਾਬੰਦੀਆਂ ਮਤ ਲਗਾਉਣ ਅਤੇ ਹਰ ਵਕਤ ਰੋਕ ਟੋਕ ਦੀ ਆਦਤ ਨੂੰ ਵੀ ਘੱਟ ਕਰਨ। ਕੁਝ ਜ਼ਿੰਦਗੀ ਦੇ ਫੈਸਲੇ ਬੱਚਿਆਂ ਨੂੰ ਵੀ ਕਰਨ ਦੇਣ। ਵਾਲਦੈਨ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਬੱਚੇ ਹੁਣ ਵੱਡੇ ਹੋ ਰਹੇ ਨੇ ਅਤੇ ਕੁਝ ਫੈਸਲੇ ਉਹਨਾਂ ਨੂੰ ਵੀ ਕਰਨ ਦਾ ਇਖਤਿਆਰ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ 'ਚ ਇਹ ਅਹਿਸਾਸ ਪੈਦਾ ਹੋਏ ਕਿ ਅੱਛਾ ਕੀ ਹੈ ਅਤੇ ਬੁਰਾ ਕੀ ਹੈ। ਸਾਥੀਓ ਵਾਲਦੈਨ ਨੂੰ ਚਾਹੀਦਾ ਹੈ ਕਿ ਝੂਠ ਨੂੰ ਬੱਚਿਆਂ ਦੇ ਨਜ਼ਰੀਏ ਨਾਲ ਵੇਖਣ, ਕਿਉਂਕਿ ਬੱਚਿਆਂ ਦੇ ਨੁਕਤਾ ਨਜ਼ਰ ਨਾਲ ਝੂਠ ਬੋਲਣਾ ਕਿਸੇ ਵੀ ਮਸਲੇ ਦਾ ਸਭ ਤੋਂ ਬਿਹਤਰ ਅਤੇ ਆਸਾਨ ਹੱਲ ਹੈ। ਇਸ ਸੂਰਤ 'ਚ ਵਾਲਦੈਨ ਨੂੰ ਇਹ ਫਿਕਰ ਨਹੀਂ ਹੋਣੀ ਚਾਹੀਦੀ ਕਿ ਉਹ ਬੱਚੇ ਦਾ ਝੂਠ ਲਾਜ਼ਮੀ ਤੌਰ 'ਤੇ ਫੜਨ, ਬਲਕਿ ਉਹਨਾਂ ਦੀ ਜ਼ਿੰਮੇਦਾਰੀ ਇਹ ਹੋਣੀ ਚਾਹੀਦੀ ਕਿ ਉਹ ਆਪਣੇ ਬੱਚੇ ਦੇ ਮਸਾਇਲ ਨੂੰ ਸਮਝਣ ਅਤੇ ਉਹਨਾਂ ਨੂੰ ਹੱਲ ਕਰਨ। ਸਾਥੀਓ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇਹ ਸਵਾਲ ਕਰਨ ਦੀ ਜ਼ਰੂਰਤ ਹੈ ਕਿ ਕੀ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸੱਚ ਬੋਲਣ ਦੀ ਆਦਤ ਪਾਈਏ। ਸਾਥੀਓ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸੱਚ ਬੋਲਣ ਦੀ ਆਦਤ ਪਾ ਦਿੰਦੇ ਹਾਂ ਤਾਂ ਫਿਰ ਬੱਚੇ ਝੂਠ ਤੋਂ ਕਿਨਾਰਾ ਕਰਦੇ ਨੇ ਅਤੇ ਇਹ ਬੁਰੀ ਆਦਤ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਆਉਂਦੀ। ਵਾਲਦੈਨ ਨੂੰ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਦੀ ਜ਼ਰੂਰਤ ਹੈ ਕਿ ਝੂਠ ਬੋਲਣਾ ਬਹੁਤ ਬੁਰੀ ਆਦਤ ਹੈ ਅਤੇ ਖੁਦਾਵੰਦ ਖੁਦਾ ਵੀ ਝੂਠ ਤੋਂ ਨਫ਼ਰਤ ਕਰਦੇ ਨੇ। ਬਲਕਿ ਅਗਰ ਬਾਈਬਲ ਮੁਕੱਦਸ 'ਚ ਅਸੀਂ ਖਰੂਜ ਦੀ ਕਿਤਾਬ ਇਹਦੇ 20ਵੇਂ ਬਾਪ ਨੂੰ ਪੜ੍ਹੀਏ ਤਾਂ ਇੱਥੇ ਖੁਦਾਵੰਦ ਦੇ ਸਾਨੂੰ 10 ਹੁਕਮ ਪੜ੍ਹਨ ਨੂੰ ਮਿਲਦੇ ਨੇ ਜਿਹਦੇ 'ਚ ਇੱਕ ਇਹ ਵੀ ਹੁਕਮ ਹੈ ਕਿ ਅਸਾਂ ਝੂਠ ਨਹੀਂ ਬੋਲਣਾ। ਸੋ ਇਸ ਲਈ ਸਾਥੀਓ ਯਾਦ ਰੱਖੋ ਕਿ ਝੂਠ ਬੋਲਣਾ ਬਹੁਤ ਹੀ ਬੁਰੀ ਆਦਤ ਹੈ ਤੇ ਖੁਦਾਵੰਦ ਇਹਨੂੰ ਸਖਤ ਨਾਪਸੰਦ ਕਰਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਬੱਚੇ ਜ਼ਿਆਦਾਤਰ ਝੂਠ ਸਜ਼ਾ ਤੋਂ ਬਚਣ ਦੇ ਲਈ ਬੋਲਦੇ ਨੇ। ਬੱਚੇ ਇਹ ਸੋਚਦੇ ਨੇ ਕਿ ਅਗਰ ਅਸੀਂ ਇਹ ਗੱਲ ਆਪਣੇ ਵਾਲਦੈਨ ਨੂੰ ਦੱਸ ਦਿੱਤੀ ਤਾਂ ਪਤਾ ਨਹੀਂ ਸਾਡੇ ਨਾਲ ਕੀ ਸਲੂਕ ਹੋਏਗਾ, ਕਿਉਂਕਿ ਆਮ ਤੌਰ 'ਤੇ ਬੱਚੇ ਵਾਲਦੈਨ ਨੂੰ ਸੱਚਾਈ ਦੱਸਣਾ ਚਾਹੁੰਦੇ ਨੇ, ਲੇਕਿਨ ਕਈ ਦਫ਼ਾ ਵਾਲਦੈਨ ਦਾ ਖਰਾਬ ਮੂਡ ਵੇਖ ਕੇ ਉਹ ਡਰ ਜਾਂਦੇ ਨੇ ਅਤੇ ਸਜ਼ਾ ਤੋਂ ਬਚਣ ਦੇ ਲਈ ਉਹ ਝੂਠ ਦਾ ਸਹਾਰਾ ਲੈਂਦੇ ਨੇ। ਸੱਚ ਤਾਂ ਇਹ ਵੇ ਕਿ ਝੂਠ ਬੋਲਣਾ ਸ਼ਾਇਦ ਬੱਚਿਆਂ ਨੂੰ ਵੀ ਅੱਛਾ ਨਹੀਂ ਲੱਗਦਾ, ਉਹ ਆਪਣੇ ਦਿਲ 'ਤੇ ਇੱਕ ਬੋਝ ਜਿਹਾ ਮਹਿਸੂਸ ਕਰਦੇ ਨੇ। ਇਸ ਲਈ ਅਗਰ ਬੱਚਾ ਆਪਣੀ ਗਲਤੀ ਸੱਚ ਸੱਚ ਦੱਸ ਦੇਵੇ ਤਾਂ ਫਿਰ ਉਹਨੂੰ ਸਜ਼ਾ ਦੇਣ ਦੀ ਬਜਾਏ ਤੁਸੀਂ ਨਰਮ ਰਵੱਈਆ ਇਖਤਿਆਰ ਕਰੋ ਅਤੇ ਬੱਚੇ ਦੀ ਹਿੰਮਤ ਦੀ ਦਾਤ ਦਿਵੋ ਕਿ ਉਹਨੇ ਤੁਹਾਨੂੰ ਸਭ ਕੁਝ ਸੱਚ ਸੱਚ ਦੱਸ ਦਿੱਤਾ ਹੈ ਅਤੇ ਆਪਣੀ ਗਲਤੀ ਮੰਨੀ ਹੈ। ਸਾਥੀਓ, ਐਸੀ ਸੂਰਤ 'ਚ ਵਾਲਦੈਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਤਾਂ ਕਿ ਉਹ ਦੁਬਾਰਾ ਇਹ ਗਲਤੀ ਨਾ ਦੁਹਰਾਏ, ਕਿਉਂਕਿ ਸਾਥੀਓ, ਤੁਹਾਡੇ ਇਸ ਤਰ੍ਹਾਂ ਕਰਨ ਦੇ ਨਾਲ ਬੱਚੇ ਨੂੰ ਵੀ ਇਹ ਲੱਗੇਗਾ ਕਿ ਗਲਤੀ ਹੋ ਜਾਣ 'ਤੇ ਹਮੇਸ਼ਾ ਸਜ਼ਾ ਨਹੀਂ ਮਿਲਦੀ ਅਤੇ ਫਿਰ ਇਸ ਤਰ੍ਹਾਂ ਬੱਚਾ ਸੱਚ ਬੋਲ ਕੇ ਟੈਨਸ਼ਨ ਫਰੀ ਹੋ ਜਾਏਗਾ। ਸਾਥੀਓ, ਯਾਦ ਰੱਖੋ ਕਿ ਵਾਲਦੈਨ ਤੋਂ ਜ਼ਿਆਦਾ ਆਪਣੇ ਬੱਚਿਆਂ ਨੂੰ ਹੋਰ ਕੋਈ ਨਹੀਂ ਜਾਣਦਾ। ਤੁਸੀਂ ਜਿਸ ਤਰ੍ਹਾਂ ਦਾ ਆਪਣੇ ਬੱਚੇ ਨੂੰ ਟਾਲਣਾ ਚਾਹੁੰਦੇ ਹੋ ਉਸ ਤਰ੍ਹਾਂ ਦਾ ਟਾਲ ਸਕਦੇ ਹੋ। ਇਹ ਸਭ ਵਾਲਦੈਨ ਦੇ ਇਖਤਿਆਰ 'ਚ ਵੇ। ਸੋ ਇਸ ਲਈ ਯਾਦ ਰੱਖੋ ਕਿ ਬਚਪਨ ਤੋਂ ਹੀ ਬੱਚੇ ਦੀ ਅੱਛੀ ਤਰਬੀਅਤ ਕਰੋ ਅਤੇ ਉਹਨੂੰ ਇਹ ਗੱਲ ਦੱਸੋ ਕਿ ਝੂਠ ਬੋਲਣਾ ਬੁਰੀ ਗੱਲ ਹੈ ਅਤੇ ਅਗਰ ਅਸੀਂ ਸੱਚ ਦਾ ਸਾਥ ਦੇਵਾਂਗੇ ਤਾਂ ਫਿਰ ਯਕੀਨਨ ਹਮੇਸ਼ਾ ਕਾਮਯਾਬੀ ਸਾਡੇ ਕਦਮ ਚੁੰਮੇਗੀ। ਸੋ ਸਾਥੀਓ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤਮਾਮ ਤਰ ਵਾਲਦੈਨ ਨੂੰ ਇਹ ਤੌਫੀਕ ਅਤਾ ਫਰਮਾਨ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਅਤੇ ਪਰਵਰਿਸ਼ ਕਰ ਸਕਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310176792। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਜਿਵੇਂ ਕਿ ਸਾਥੀਓ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਅਸੀਂ ਅੱਜ ਕੱਲ੍ਹ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਦੀ ਕਿਤਾਬਾਂ ਦਾ ਮੁਤਾਲਾ ਕਰਾਂਦੇ ਹਾਂ। ਸੋ ਅੱਜ ਅਸੀਂ ਤੀਤਸ ਦੇ ਨਾਮ ਪਾਲੂਸ ਰਸੂਲ ਦੇ ਖੱਤ 'ਤੇ ਗੁਰਖੋਸ ਕਰਾਂਗੇ, ਜਿਹੜਾ ਕਿ ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਵਿੱਚ ਹੀ ਪੜ੍ਹਨ ਨੂੰ ਮਿਲਦਾ ਹੈ। ਸਾਥੀਓ, ਤੀਤਸ ਦੇ ਨਾਮ ਪਾਲੂਸ ਰਸੂਲ ਦਾ ਖੱਤ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਦੀ 70ਵੀਂ ਕਿਤਾਬ ਹੈ ਤੇ ਪਾਲੂਸ ਰਸੂਲ ਨੇ ਤੀਤਸ ਦੇ ਨਾਮ ਇਹ ਖੱਤ ਤਕਰੀਬਨ ਸੰਨ 65 ਤੇ 66 ਈਸਵੀ ਵਿੱਚ ਲਿਖਿਆ। ਸਾਥੀਓ, ਇਸ ਖੱਤ ਵਿੱਚ 3 ਅਬਵਾਬ ਤੇ 46 ਆਯਾਤ ਨੇ ਤੇ ਇਸ ਖੱਤ ਵਿੱਚ ਪੁਰਾਣੇ ਅਹਿਦਨਾਮੇ ਦੀ ਕੋਈ ਵੀ ਆਇਤ ਜਾਂ ਹਵਾਲਾ ਨਹੀਂ ਦਿੱਤਾ ਗਿਆ। ਸੋ ਪਾਲੂਸ ਰਸੂਲ ਨੇ ਖਾਸ ਤੌਰ ਨਾਲ ਇਹ ਖੱਤ ਤੀਤਸ ਨੂੰ ਲਿਖਿਆ ਤੇ ਇਹ ਖੱਤ ਪਾਲੂਸ ਰਸੂਲ ਦਾ ਇੱਕ ਛੋਟਾ ਖੱਤ ਹੈ ਤੇ ਇਸ ਖੱਤ ਵਿੱਚ ਖੁਦਾ ਦੇ ਖਾਦਮ, ਖੁਦਾ ਦੇ ਬੰਦਾ ਪਾਲੂਸ ਰਸੂਲ ਨੇ ਤੀਤਸ ਨੂੰ ਝੂਠੀ ਤਾਲੀਮ ਤੋਂ ਖਬਰਦਾਰ ਕੀਤਾ ਤੇ ਸਹੀ ਤਾਲੀਮ ਦੇ ਵੱਲ ਉਹਦੀ ਰਹਿਨਮਾਈ ਕੀਤੀ। ਸਾਥੀਓ, ਤੀਤਸ ਇੱਕ ਯੂਨਾਨੀ ਨੌਜਵਾਨ ਸ਼ਖਸ ਸੀ ਜਿਨੇ ਪਾਲੂਸ ਰਸੂਲ ਦੇ ਵਸੀਲੇ ਨਾਲ ਯਿਸੂ ਮਸੀਹ ਨੂੰ ਕਬੂਲ ਕੀਤਾ ਔਰ ਫਿਰ ਖੁਸ਼ਖਬਰੀ ਸੁਣਾਉਣ ਵਿੱਚ ਉਹਦਾ ਸਾਥੀ ਤੇ ਹਮਖਿਦਮਤ ਰਿਹਾ। ਪਾਲੂਸ ਰਸੂਲ ਤੀਤਸ ਨੂੰ ਸੱਚਾ ਫਰਜ਼ੰਦ ਕਹਿ ਕੇ ਪੁਕਾਰਦਾ ਹੈ ਤੇ ਸਾਥੀਓ ਗੱਲ ਯਾਦ ਰੱਖੋ ਕਿ ਤੀਤਸ ਦੇ ਨਾਮ ਦਾ ਮਤਲਬ ਹੈ ਜ਼ਿੰਦਾ ਦਿਲ। ਪਾਲੂਸ ਰਸੂਲ ਨੇ ਖੁਦ ਤੀਤਸ ਦੇ ਮੁਤਾਲਿਕ ਇਸ ਗੱਲ ਨੂੰ ਜਾਣਿਆ ਕਿ ਉਹ ਕਾਬਲੇ ਇਤਬਾਰ ਹੈ, ਮਿਹਨਤੀ ਹੈ, ਉਹਦੇ ਤੇ ਇਤਮਾਦ ਕੀਤਾ ਜਾ ਸਕਦਾ ਹੈ ਤੇ ਮੁਹੱਬਤ ਦੇ ਨਾਲ ਭਰਿਆ ਹੋਇਆ ਨੌਜਵਾਨ ਹੈ। ਸੋ ਇਸ ਲਈ ਖੁਦਾ ਦੇ ਬੰਦਾ ਪਾਲੂਸ ਰਸੂਲ ਨੇ ਤੀਤਸ ਨੂੰ ਖਤ ਲਿਖਿਆ, ਈਮਾਨ ਵਿੱਚ ਉਹਨੂੰ ਮਜ਼ਬੂਤ ਕੀਤਾ, ਉਹਦੀ ਹੌਸਲਾ ਅਫਜ਼ਾਈ ਕੀਤੀ ਤੇ ਉਹਦੀ ਮਦਦ ਤੇ ਰਹਿਨਮਾਈ ਕੀਤੀ ਤਾਂ ਕਿ ਉਹ ਕਲੀਸਿਆਈ ਮਾਮਲਾਤ ਨੂੰ ਸਹੀ ਤੌਰ ਨਾਲ ਬਿਹਤਰ ਤਰੀਕੇ ਨਾਲ ਨਿਪਟਾ ਸਕੇ। ਸਾਥੀਓ, ਇਸ ਖਤ ਦਾ ਜਿਹੜਾ ਮਰਕਜ਼ੀ ਖਿਆਲ ਜਾਂ ਮਰਕਜ਼ੀ ਪੈਗਾਮ ਹੈ ਉਹ ਹੈ ਨੇਕ ਕੰਮ ਕਰਦੇ ਰਹਿਣਾ ਤੇ ਸੱਚਾਈ ਤੇ ਕਾਇਮ ਦਾਇਮ ਰਹਿਣਾ। ਔਰ ਫਿਰ ਸਾਥੀਓ, ਇੱਥੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਤੀਤਸ ਦਾ ਨਾਮ ਪਾਲੂਸ ਰਸੂਲ ਦੇ 4 ਖਤਾਂ ਵਿੱਚ 13 ਦਫ਼ਾ ਆਇਆ ਹੈ, ਪਰ ਅਸੀਂ ਵਿਖਨੇ ਕਿ ਅਮਾਲ ਦੀ ਕਿਤਾਬ ਵਿੱਚ 1 ਵੀ ਦਫ਼ਾ ਤੀਤਸ ਦਾ ਨਾਮ ਨਹੀਂ ਆਇਆ। ਇਹਦੀ ਵਜ੍ਹਾ ਇਹ ਬਿਆਨ ਕੀਤੀ ਜਾਂਦੀ ਹੈ ਕਿ ਸ਼ਾਇਦ ਤੀਤਸ ਲੂਕਾ ਦਾ ਭਰਾ ਜਾਂ ਰਿਸ਼ਤੇਦਾਰ ਸੀ ਤੇ ਲੂਕਾ ਆਪਣਾ ਤੇ ਆਪਣੇ ਰਿਸ਼ਤੇਦਾਰਾਂ ਦਾ ਨਾਮ ਲਿਖਣਾ ਪਸੰਦ ਨਹੀਂ ਕਰਦਾ ਸੀ। ਪਰ ਸਾਥੀਓ, ਅਸੀਂ ਵਿਖਨੇ ਕਿ ਖੁਦਾ ਦਾ ਕਲਾਮ ਸਾਨੂੰ ਤੀਤਸ ਦੇ ਬਾਰੇ ਇਹ ਗੱਲ ਦੱਸਦਾ ਹੈ ਕਿ ਤੀਤਸ ਬੜਾ ਦਲੇਰ ਤੇ ਕਾਬਿਲ ਇਨਸਾਨ ਸੀ। ਉਹ ਖੁਦਾਵੰਦ ਦੇ ਲਈ ਮਖਸੂਸ ਸੀ, ਉਹ ਮੁਖਾਲਿਫਾਂ ਤੋਂ ਡਰਦਾ ਨਹੀਂ ਸੀ, ਬਲਕਿ ਉਹ ਉਹਨਾਂ ਨੂੰ ਯਿਸੂ ਮਸੀਹ ਦੇ ਲਈ ਕਾਇਲ ਕਰ ਲੈਂਦਾ ਸੀ। ਸਾਥੀ, ਜਦੋਂ ਕਰੰਥਸ ਵਿੱਚ ਲੜਾਈ ਝਗੜਾ ਕਰਨ ਵਾਲੇ ਲੋਕਾਂ ਦੇ ਨਾਲ ਇਹਦਾ ਵਾਸਤਾ ਪਿਆ, ਅਸੀਂ ਵੇਖਦੇ ਕਿ ਉਸ ਵੇਲੇ ਨੇ ਉਹਨਾਂ ਲੋਕਾਂ ਦੇ ਰਵੱਈਏ ਨੂੰ ਤਬਦੀਲ ਕੀਤਾ ਤੇ ਉਹਨਾਂ ਦੇ ਦਿਲਾਂ ਨੂੰ ਜਿੱਤ ਲਿਆ। ਸੋ ਪਾਲੂਸ ਰਸੂਲ ਨੇ ਤੀਤਸ ਦੀ ਖਿਦਮਤ ਨੂੰ, ਮੁਹੱਬਤ ਨੂੰ, ਦਲੇਰੀ ਨੂੰ ਵੇਖਦੇ ਹੋਇਆਂ ਪਾਲੂਸ ਰਸੂਲ ਨੇ ਤੀਤਸ ਦੇ ਨਾਮ ਖਤ ਲਿਖਿਆ ਤੇ ਉਹਦੀ ਮਦਦ ਤੇ ਰਹਿਨਮਾਈ ਕੀਤੀ ਤਾਂ ਕਿ ਉਹ ਕਲੀਸਿਆਈ ਤਾਲੀਮ ਵਿੱਚ, ਕਲੀਸਿਆਈ ਕੰਮਾਂ ਵਿੱਚ ਮਜ਼ਬੂਤ ਬਣੇ ਤੇ ਖੁਦਾ ਦੀ ਦਿੱਤੀ ਹੋਈ ਹਕਮਤ ਦਨਾਈ ਦੇ ਨਾਲ ਖੁਦਾ ਦੀ ਖਿਦਮਤ ਕਰਦਾ ਜਾਏ ਤੇ ਦੁਨਿਆਵੀ ਮਾਮਲਾਤ ਨੂੰ ਨਿਪਟਾਏ। ਸਾਥੀਓ, ਜਦੋਂ ਅਸੀਂ ਤੀਤਸ ਦੇ ਨਾਮ ਪਾਲੂਸ ਰਸੂਲ ਦੇ ਖਤ ਨੂੰ ਪੜਾਂਗੇ ਤੇ ਸਾਨੂੰ ਪਤਾ ਚੱਲੇਗਾ ਕਿ ਇਸ ਖਤ ਵਿੱਚ ਪਾਲੂਸ ਰਸੂਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅਸੀਂ ਕਲੀਸਿਆਈ ਖਿਦਮਤ ਨੂੰ ਖੁਦਾ ਦੀ ਖਿਦਮਤ ਜਾਣਦੇ ਹੋਇਆਂ ਕਰੀਏ ਤੇ ਦੂਜਿਆਂ ਦੇ ਨਾਲ ਸਹੀ ਰਵੱਈਆ ਰੱਖੀਏ ਤੇ ਖੁਦਾਵੰਦ ਕੋਲੋਂ ਬਰਕਤ ਪਾਉਂਦੇ ਹੋਇਆਂ ਦੂਜਿਆਂ ਦੇ ਲਈ ਬਾਇਸ ਬਰਕਤ ਠਹਿਰੀਏ। ਸਾਥੀਓ, ਪਾਲੂਸ ਰਸੂਲ ਨੇ ਤੀਤਸ ਨੂੰ ਖਤ ਲਿਖਦੇ ਹੋਇਆਂ ਬੜੇ ਵਾਜ਼ਿਹ ਤੌਰ ਨਾਲ ਇਸ ਗੱਲ ਨੂੰ ਬਿਆਨ ਕੀਤਾ ਕਿ ਤੀਤਸ ਕਲੀਸਿਆ ਵਿੱਚ ਰਹਿੰਦੇ ਹੋਇਆਂ ਕਲੀਸਿਆ ਦੀ ਰਹਿਨਮਾਈ ਕਰੇ ਤੇ ਉਹਨਾਂ ਬਜ਼ੁਰਗਾਂ ਨੂੰ, ਉਹਨਾਂ ਲੋਕਾਂ ਨੂੰ ਮੁਕਰਰ ਕਰੇ ਜਿਹੜੇ ਇੱਕ ਬੀਵੀ ਦੇ ਸ਼ੋਹਰ ਹੋਣ, ਜਿਹੜੇ ਬੇਇਲਜ਼ਾਮ ਹੋਣ, ਜਿਨ੍ਹਾਂ ਦੇ ਬੱਚੇ ਇਮਾਨਦਾਰ ਹੋਣ, ਜਿਹੜੇ ਬਦਚਲਨੀ ਤੇ ਸਰਕਸ਼ੀ ਦੇ ਇਲਜ਼ਾਮ ਤੋਂ ਪਾਕ ਹੋਣ। ਔਰ ਫਿਰ ਪਾਲੂਸ ਰਸੂਲ ਨੇ ਤੀਤਸ ਨੂੰ ਇਹ ਵੀ ਗੱਲ ਕਹੀ ਕਿ ਨਿਗਾਬਾਨ ਨੂੰ, ਪਾਸਬਾਨ ਨੂੰ, ਖੁਦਾ ਦੇ ਖਾਦਮ ਨੂੰ ਖੁਦਾ ਦਾ ਮੁਖਤਾਰ ਹੋਣ ਦੀ ਵਜ੍ਹਾ ਤੋਂ ਬੇਇਲਜ਼ਾਮ ਹੋਣਾ ਚਾਹੀਦਾ ਹੈ। ਉਹਦੇ ਵਿੱਚ ਖੁਦ ਹੀ ਨਹੀਂ ਪਾਈ ਜਾਣੀ ਚਾਹੀਦੀ। ਉਹ ਗੁੱਸਾ ਤੇ ਲੜਾਈ ਝਗੜਾ ਨਾ ਕਰਦਾ ਹੋਏ, ਨਸ਼ਾ ਨਾ ਕਰਦਾ ਹੋਏ, ਮਾਰਪੀਟ ਨਾ ਕਰਦਾ ਹੋਏ, ਲਾਲਚੀ ਨਾ ਹੋਏ, ਬਲਕਿ ਉਹ ਹਲੀਮ ਹੋਏ, ਮੁਹੱਬਤ ਕਰਨ ਵਾਲਾ ਹੋਏ, ਦੋਸਤ ਹੋਏ, ਪਾਕ ਤੇ ਬਰਦਾਸ਼ਤ ਕਰਨ ਵਾਲਾ ਹੋਏ। ਔਰ ਫਿਰ ਇਹ ਕਿ ਸਹੀ ਤਾਲੀਮ ਦੇ ਨਾਲ ਨਸੀਹਤ ਵੀ ਕਰ ਸਕੇ। ਸੋ ਸਾਥੀਓ, ਜੋ ਕੁਝ ਪਾਲੂਸ ਰਸੂਲ ਨੇ ਆਪਣੇ ਖਤ ਦੇ ਜ਼ਰੀਏ ਨਾਲ ਤੀਤਸ ਨੂੰ ਕਿਹਾ, ਤੀਤਸ ਨੇ ਉਹਨਾਂ ਗੱਲਾਂ ਨੂੰ ਕਬੂਲ ਕੀਤਾ, ਉਹਨਾਂ ਗੱਲਾਂ ਨੂੰ ਅਪਣਾਇਆ, ਉਹਨਾਂ ਤੇ ਅਮਲ ਕੀਤਾ। ਔਰ ਫਿਰ ਅਸੀਂ ਵਿਖਨੇ ਕਿ ਖੁਦਾ ਦੇ ਖਾਦਮ ਪਾਲੂਸ ਰਸੂਲ ਨੇ ਤੀਤਸ ਨੂੰ ਇਹ ਵੀ ਗੱਲ ਕਹੀ ਕਿ ਉਹ ਬਜ਼ੁਰਗਾਂ ਨੂੰ ਇਸ ਗੱਲ ਦੀ ਨਸੀਹਤ ਕਰੇ, ਹਦਾਇਤ ਕਰੇ ਕਿ ਉਹ ਪਰਹੇਜ਼ਗਾਰ ਹੋਣ, ਈਮਾਨ, ਮੁਹੱਬਤ ਤੇ ਸਬਰ ਵਿੱਚ ਮਿਸਾਲ ਹੋਣ। ਫਿਰ ਇਸੇ ਤਰ੍ਹਾਂ ਬਜ਼ੁਰਗ ਔਰਤਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਪਾਕ ਮੁਕੱਦਸ ਜ਼ਿੰਦਗੀ ਗੁਜ਼ਾਰਨ, ਨੁਕਤਾਚੀਨੀ, ਐਬ ਜੋਈ ਕਿਸੇ ਦੀ ਵੀ ਨਾ ਕਰਨ, ਆਪਣੇ ਆਪ ਨੂੰ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰੱਖਣ ਤੇ ਨੌਜਵਾਨ ਬੇਟੀਆਂ ਨੂੰ ਖੁਦਾ ਦੇ ਕਲਾਮ ਦੀ ਤਾਲੀਮ ਦੇਣ। ਔਰ ਫਿਰ ਖੁਦਾ ਦੇ ਖਾਦਮ ਪਾਲੂਸ ਰਸੂਲ ਨੇ ਤੀਤਸ ਨੂੰ ਇਹ ਵੀ ਗੱਲ ਕਹੀ ਕਿ ਬਜ਼ੁਰਗ ਔਰਤਾਂ ਕਲੀਸਿਆ ਵਿੱਚ ਆਉਣ ਵਾਲੀ ਔਰਤਾਂ ਦੀ ਵੀ ਮਦਦ ਤੇ ਰਹਿਨਮਾਈ ਕਰਨ, ਜਿਹੜੀ ਸ਼ਾਦੀਸ਼ੁਦਾ ਨੇ ਉਹਨਾਂ ਦੀ ਵੀ ਰਹਿਨਮਾਈ ਕਰਨ, ਖੁਦਾ ਦੇ ਕਲਾਮ ਦੇ ਮੁਤਾਬਿਕ ਉਹਨਾਂ ਨੂੰ ਹਦਾਇਤ ਕਰਨ ਕਿ ਉਹ ਆਪਣੇ ਸ਼ੋਹਰ ਦੇ ਤਾਬ ਰਹਿਣ, ਖੁਦਾ ਦੇ ਕਲਾਮ ਨੂੰ ਬਦਨਾਮ ਨਾ ਕਰਨ ਬਲਕਿ ਉਹ ਖੁਦਾ ਦੇ ਕਲਾਮ ਤੇ ਅਮਲ ਕਰਨ। ਫਿਰ ਪਾਲੂਸ ਰਸੂਲ ਨੇ ਤੀਤਸ ਨੂੰ ਇਸ ਖਤ ਵਿੱਚ ਇਹ ਵੀ ਗੱਲ ਕਹੀ ਕਿ ਉਹ ਨੌਜਵਾਨਾਂ ਨੂੰ ਨਸੀਹਤ ਕਰੇ ਕਿ ਉਹ ਨੇਕ ਕੰਮਾਂ ਵਿੱਚ ਨਮੂਨਾ ਬਣਨ ਤੇ ਆਪਣੇ ਕਰਦਾਰ ਨੂੰ, ਆਪਣੇ ਚਾਲ ਚਲਨ ਨੂੰ, ਆਪਣੇ ਗੁਫ਼ਤਗੂ ਨੂੰ ਪਾਕ ਬਣਾਉਣ ਤਾਂ ਕਿ ਕੋਈ ਵੀ ਉਹਨਾਂ ਤੇ ਇਲਜ਼ਾਮ ਨਾ ਲਗਾ ਸਕੇ। ਪਾਲੂਸ ਰਸੂਲ ਨੇ ਤੀਤਸ ਨੂੰ ਖਤ ਲਿਖਦੇ ਹੋਇਆਂ ਤੀਤਸ ਨੂੰ ਇਹ ਵੀ ਗੱਲ ਕਹੀ ਕਿ ਉਹ ਨੌਕਰਾਂ ਨੂੰ ਵੀ ਨਸੀਹਤ ਕਰੇ, ਖਾਦਮਾਂ ਨੂੰ ਵੀ ਨਸੀਹਤ ਕਰੇ ਕਿ ਉਹ ਆਪਣੇ ਮਾਲਕ ਦੇ ਤਾਬ ਰਹਿਣ, ਖੁਸ਼ੀ ਨਾਲ ਖਿਦਮਤ ਕਰਨ ਤੇ ਚੋਰੀ ਨਾ ਕਰਨ, ਚਲਾਕੀ ਜਾਂ ਕਿਸੇ ਵੀ ਤਰ੍ਹਾਂ ਦਾ ਲਾਲਚ ਨਾ ਕਰਨ, ਬਲਕਿ ਇਮਾਨਦਾਰੀ, ਦਿਆਨਤਦਾਰੀ ਵਿਖਾਉਣ, ਹਰ ਗੱਲ ਵਿੱਚ ਖੁਦਾਵੰਦ ਦੇ ਨਾਮ ਨੂੰ ਇੱਜ਼ਤ ਜਲਾਲ ਦੇਣ। ਸੋ ਸਾਥੀਓ, ਖੁਦਾ ਦੇ ਬੰਦਾ ਪਾਲੂਸ ਰਸੂਲ ਨੇ ਤੀਤਸ ਦੀ ਮਦਦ ਰਹਿਨਮਾਈ ਕੀਤੀ ਤਾਂ ਕਿ ਉਹ ਕਲੀਸਿਆਈ ਮਾਮਲਾਤ ਵਿੱਚ ਮਦਦ ਰਹਿਨਮਾਈ ਕਰ ਸਕੇ। ਸੋ ਤੀਤਸ ਨੇ ਪਾਲੂਸ ਰਸੂਲ ਕੋਲੋਂ ਜੋ ਕੁਝ ਸਿੱਖਿਆ, ਜੋ ਕੁਝ ਪਾਇਆ ਤੇ ਖਤ ਦੇ ਜ਼ਰੀਏ ਨਾਲ ਜੋ ਕੁਝ ਜਾਣਿਆ, ਉਹਨੇ ਉਸ ਕਲਾਮ ਨੂੰ ਕਬੂਲ ਕੀਤਾ, ਉਹਦੇ ਤੇ ਅਮਲ ਕੀਤਾ। ਸਾਥੀਓ, ਇਸ ਖਤ ਵਿੱਚ ਪਾਕ ਚਾਲ ਚਲਨ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਕਿ ਅਸੀਂ ਪਾਕ ਚਾਲ ਚਲਨ ਅਪਣਾਈਏ, ਨੇਕ ਕੰਮਾਂ ਵਿੱਚ ਹਿੰਮਤ ਨਾ ਹਾਰੀਏ, ਕਿਸੇ ਦੀ ਬਦਗੋਈ ਨਾ ਕਰੀਏ, ਬਹਿਸੋ ਤਕਰਾਰ ਨਾ ਕਰੀਏ, ਬਲਕਿ ਨਰਮ ਮਿਜ਼ਾਜ ਹੋਈਏ, ਹਲੀਮ ਬਣੀਏ, ਐਸ਼ੋ ਇਸ਼ਰਤ ਤੋਂ, ਹਰ ਤਰ੍ਹਾਂ ਦੀ ਬੁਰਾਈ ਤੋਂ ਆਪਣੇ ਆਪ ਨੂੰ ਅਸੀਂ ਦੂਰ ਰੱਖੀਏ। ਔਰ ਫਿਰ ਅਸੀਂ ਵਿਖਣੇ ਕਿ ਪਾਲੂਸ ਰਸੂਲ ਨੇ ਤੀਤਸ ਨੂੰ ਇਹ ਵੀ ਗੱਲ ਕਹੀ ਕਿ ਉਹ ਆਪਣੇ ਆਪ ਨੂੰ ਲੜਾਈ ਝਗੜੇ ਤੋਂ ਦੂਰ ਰੱਖੇ, ਉਹਨਾਂ ਲੋਕਾਂ ਤੋਂ ਦੂਰ ਰੱਖੇ ਆਪਣੇ ਆਪ ਨੂੰ ਜਿਹੜੇ ਲੜਾਈ ਝਗੜਾ ਕਰਦੇ ਨੇ, ਜਿਹੜੇ ਝੂਠੀ ਤਾਲੀਮ ਦਿੰਦੇ ਨੇ, ਜਿਹੜੇ ਕਿ ਝੂਠੇ ਉਸਤਾਦ ਨੇ। ਔਰ ਫਿਰ ਸਾਥੀਓ, ਖੁਦਾ ਦੇ ਖਾਦਮ ਪਾਲੂਸ ਰਸੂਲ ਨੇ ਤੀਤਸ ਨੂੰ ਇਸ ਗੱਲ ਦੀ ਹਦਾਇਤ ਕੀਤੀ, ਨਸੀਹਤ ਕੀਤੀ ਕਿ ਤੀਤਸ ਅੱਛੇ ਕੰਮਾਂ ਵਿੱਚ ਲੱਗਾ ਰਵੇ। ਸੋ ਸਾਥੀਓ, ਜਿਹੜੀ ਹਦਾਇਤ ਤੀਤਸ ਦੇ ਲਈ ਸੀ, ਅੱਜ ਉਹ ਹਦਾਇਤ ਸਾਡੇ ਲਈ ਵੀ ਹੈ। ਜਿਹੜਾ ਕਲਾਮ ਤੀਤਸ ਦੇ ਲਈ ਸੀ, ਅੱਜ ਉਹ ਕਲਾਮ ਸਾਡੇ ਲਈ ਵੀ ਹੈ। ਬੇਸ਼ੱਕ ਪਾਲੂਸ ਰਸੂਲ ਨੇ ਖਾਸ ਤੌਰ ਨਾਲ ਤੀਤਸ ਦੇ ਨਾਮ ਇਹ ਖਤ ਲਿਖਿਆ, ਪਰ ਸਾਥੀਓ, ਇਹ ਖਤ ਸਾਨੂੰ ਬਾਈਬਲ ਮੁਕੱਦਸ ਵਿੱਚ ਪੜ੍ਹਨ ਨੂੰ ਮਿਲਦਾ ਹੈ। ਸੋ ਇਸ ਲਈ ਅਸੀਂ ਇਸ ਗੱਲ ਨੂੰ ਜਾਣੀਏ ਕਿ ਜਿਹੜਾ ਕਲਾਮ ਬਾਈਬਲ ਮੁਕੱਦਸ ਵਿੱਚ ਪਾਇਆ ਜਾਂਦਾ ਹੈ, ਉਹ ਖੁਦਾ ਦੇ ਵੱਲੋਂ ਹੈ ਤੇ ਖੁਦਾ ਦੇ ਲੋਕਾਂ ਦੇ ਲਈ ਹੈ। ਸੋ ਅੱਜ ਇਹ ਕਲਾਮ ਸਾਡੇ ਲਈ ਵੀ ਹੈ। ਸੋ ਅਸੀਂ ਇਸ ਕਲਾਮ ਤੋਂ ਬਰਕਤ ਪਾਈਏ, ਮਦਦ ਤੇ ਰਹਿਨਮਾਈ ਹਾਸਲ ਕਰੀਏ। ਜਿਸ ਤਰ੍ਹਾਂ ਇਸ ਖਤ ਨੇ ਹਰ ਤਰ੍ਹਾਂ ਨਾਲ ਤੀਤਸ ਦੀ ਰਹਿਨਮਾਈ ਕੀਤੀ ਤਾਂ ਕਿ ਉਹ ਨੇਕ ਕੰਮਾਂ ਵਿੱਚ ਮਜ਼ਬੂਤ ਹੋਏ, ਹਿੰਮਤ ਨਾ ਹਾਰੇ, ਨੇਕੀ ਦੀ ਰਾਹ ਤੇ ਚੱਲਦਾ ਰਹੇ, ਖੁਦਾ ਦੇ ਨਾਲ ਵਫ਼ਾਦਾਰ ਰਹੇ। ਸਾਥੀਓ, ਅਸੀਂ ਵੀ ਇਸ ਖਤ ਤੋਂ ਇਹ ਅਸਬਾਕ ਸਿੱਖੀਏ ਤੇ ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ। ਸਾਥੀਓ, ਖੁਦਾ ਦਾ ਬੰਦਾ, ਖੁਦਾ ਦਾ ਖਾਦਮ ਪਾਲੂਸ ਰਸੂਲ ਤੀਤਸ ਨੂੰ ਨੇਕ ਕੰਮਾਂ ਵਿੱਚ ਸਰਗਰਮ ਹੋਣ ਦੀ ਹਦਾਇਤ ਕਰਦਾ ਹੈ। ਸੋ ਅਸੀਂ ਵੀ ਖੁਦਾ ਦੇ ਲੋਕਾਂ ਦੇ ਵਾਂਗੂ ਨੇਕ ਕੰਮਾਂ ਵਿੱਚ ਸਰਗਰਮ ਹੋਈਏ, ਅੱਛੇ ਕੰਮਾਂ ਵਿੱਚ ਲੱਗੇ ਰਹੀਏ ਤਾਂ ਕਿ ਸਾਡੀ ਜ਼ਿੰਦਗੀ ਫਲਦਾਰ ਹੋਏ ਤੇ ਲੋਕ ਸਾਡੀ ਜ਼ਿੰਦਗੀ ਵਿੱਚ ਖੁਦਾ ਦੇ ਕਲਾਮ ਨੂੰ, ਉਹਦੀ ਮੁਹੱਬਤ ਨੂੰ, ਉਹਦੇ ਜਲਾਲ ਨੂੰ ਵੇਖਦੇ ਹੋਏ ਖੁਦਾ ਦੀ ਤਾਜ਼ੀਮ ਕਰਨ। ਬੇਸ਼ੱਕ ਸਾਥੀ, ਉਹ ਕਈ ਦਫ਼ਾ ਸਾਨੂੰ ਮੁਸ਼ਕਿਲ ਪਰੇਸ਼ਾਨੀਆਂ ਤੋਂ ਗੁਜ਼ਰਨਾ ਪੈਂਦਾ ਹੈ, ਕਈ ਦਫ਼ਾ ਸਾਡਾ ਵਾਸਤਾ ਇਸ ਤਰ੍ਹਾਂ ਦੇ ਲੋਕਾਂ ਨਾਲ ਪੈਂਦਾ ਹੈ ਜਿਹੜੇ ਕਿ ਰੁਕਾਵਟ ਦਾ ਬਾਇਸ ਪਾਉਂਦੇ ਨੇ, ਜਿਹੜੇ ਖੁਦਾ ਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ, ਜਿਹੜੇ ਚਾਹੁੰਦੇ ਨੇ ਕਿ ਅਸੀਂ ਖੁਦਾ ਦੀ ਰਾਹ ਤੇ ਕਾਇਮ ਨਾ ਰਹੀਏ। ਪਰ ਸਾਥੀ, ਅਸਾਂ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਨੀ, ਪਰੇਸ਼ਾਨ ਨਹੀਂ ਹੋਣਾ, ਬਲਕਿ ਅਸਾਂ ਖੁਦਾ ਦੀ ਖਿਦਮਤ ਵਿੱਚ, ਉਹਦੇ ਕਲਾਮ ਵਿੱਚ ਮਜ਼ਬੂਤ ਹੋਣਾ ਤੇ ਰੂਹਾਨੀ ਜ਼ਿੰਦਗੀ ਵਿੱਚ ਤਰੱਕੀ ਪਾਉਣੀ ਹੈ। ਸੋ ਸਾਥੀਓ, ਅਸਾਂ ਤੀਤਸ ਦੇ ਵਾਂਗੂ ਸੱਚਾ ਫਰਜ਼ੰਦ ਬਣਨਾ, ਕਿਉਂਕਿ ਸਾਡਾ ਤਾਲੁਕ ਖੁਦਾ ਦੇ ਨਾਲ ਹੈ, ਸੱਚੇ ਖੁਦਾ ਦੇ ਨਾਲ ਹੈ। ਜਿਹਦੀ ਅਸੀਂ ਇਬਾਦਤ ਕਰਨੇ ਆ, ਉਹ ਸੱਚਾ ਖੁਦਾ ਹੈ, ਉਹ ਜ਼ਿੰਦਾ ਖੁਦਾ ਹੈ, ਉਹਦਾ ਕਲਾਮ ਸੱਚਾ ਹੈ, ਉਹਦੀ ਤਾਲੀਮ, ਉਹਦੀ ਖਿਦਮਤ, ਉਹਦੀ ਰਾਹ ਸੱਚਾਈ ਤੇ ਵੇ, ਕਿਉਂਕਿ ਖੁਦਾਮ ਸਾਡਾ ਖੁਦਾ ਖੁਦ ਸੱਚਾਈ ਹੈ। ਸੋ ਜਦੋਂ ਅਸੀਂ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰਨੇ ਆ, ਭਾਵੇਂ ਕਿਉਂ ਨਾ ਅਸੀਂ ਖਾਨਦਾਨ ਵਿੱਚ ਹੋਈਏ, ਕਲੀਸਿਆ ਵਿੱਚ ਹੋਈਏ, ਮੁਆਸ਼ਰੇ ਵਿੱਚ ਹੋਈਏ, ਕਿਸੇ ਵੀ ਮੁਲਕ ਵਿੱਚ ਕਿਉਂ ਨਾ ਹੋਈਏ, ਅਸੀਂ ਸੱਚਾਈ ਤੇ ਕਾਇਮ ਰਹੀਏ, ਸੱਚੇ ਬਣੀਏ। ਤੇ ਸੱਚੇ ਅਸੀਂ ਉਸੇ ਵੇਲੇ ਹੀ ਬਣਾਂਗੇ ਜਦੋਂ ਸਾਡੀ ਜ਼ਿੰਦਗੀ ਵਿੱਚ ਸੱਚਾਈ ਹੋਏਗੀ, ਸਾਡੇ ਕੰਮਾਂ ਵਿੱਚ ਸੱਚਾਈ ਹੋਏਗੀ, ਜਦੋਂ ਅਸੀਂ ਝੂਠ ਨਾਲ, ਗੁਨਾਹ ਨਾਲ ਸਮਝੌਤਾ ਨਹੀਂ ਕਰਾਂਗੇ, ਬਲਕਿ ਜਦੋਂ ਅਸੀਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਾਂਗੇ, ਉਸ ਵੇਲੇ ਅਸੀਂ ਸੱਚਾਈ ਤੇ ਕਾਇਮ ਦਾਇਮ ਰਹਿ ਸਕਾਂਗੇ, ਖੁਦਾ ਦੀ ਨਜ਼ਰ ਵਿੱਚ ਪਸੰਦੀਦਾ ਹੋਵਾਂਗੇ। ਸੋ ਮੇਰੇ ਸਾਥੀਓ, ਮੇਰੇ ਅਜ਼ੀਜ਼ੋ, ਭਾਵੇਂ ਤੁਸੀਂ ਜੋ ਕੋਈ ਵੀ ਹੋ, ਜਿਹੜੇ ਵੀ ਮਜ਼ਹਬ ਨਾਲ, ਜਿਹੜੇ ਵੀ ਮੁਲਕ ਨਾਲ ਕਿ ਉਹਨਾਂ ਤੁਹਾਡਾ ਤਾਲੁਕ ਹੋਏ, ਭਾਵੇਂ ਤੁਸੀਂ ਕਿਸੇ ਵੀ ਰੰਗੋ ਨਸਲ ਤੋਂ ਹੋ, ਯਾਦ ਰੱਖੋ ਕਿ ਅਸੀਂ ਇਸ ਦੁਨੀਆਂ ਵਿੱਚ ਇਸ ਲਈ ਪੈਦਾ ਕੀਤੇ ਗਏ ਹਾਂ, ਅਸੀਂ ਇਸ ਦੁਨੀਆਂ ਵਿੱਚ ਇਸ ਲਈ ਕਲੇ ਗਏ ਹਾਂ, ਇਸ ਲਈ ਅਸੀਂ ਦੁਨੀਆਂ ਵਿੱਚ ਹਾਂ ਤਾਂ ਕਿ ਅਸੀਂ ਸੱਚਾਈ ਤੇ ਕਾਇਮ ਰਹੀਏ, ਸੱਚੇ ਬਣੀਏ, ਸੱਚਾਈ ਨੂੰ ਆਪਣੇ ਚਾਲ ਚਲਨ ਤੋਂ, ਆਪਣੇ ਕਰਦਾਰ ਤੋਂ ਜ਼ਾਹਿਰ ਕਰੀਏ, ਤਾਂ ਕਿ ਲੋਕ ਸਾਨੂੰ ਵੇਖਦੇ ਹੋਏ ਆ ਆਪਣੀਆਂ ਜ਼ਿੰਦਗੀਆਂ ਨੂੰ ਤਬਦੀਲ ਕਰਨ ਤੇ ਖੁਦਾ ਦੇ ਨਾਮ ਦੀ ਤਾਜ਼ੀਮ ਕਰਨ। ਸਾਥੀਓ, ਅਸੀਂ ਆਪਣੀ ਗੁਫ਼ਤਗੂ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਬਦੀਲ ਨਹੀਂ ਕਰ ਸਕਦੇ, ਬਲਕਿ ਜਿਹੜੇ ਸਾਡੇ ਕੰਮ ਹੋਣਗੇ ਸੱਚਾਈ ਦੇ ਕੰਮ, ਉਹ ਨਾ ਸਿਰਫ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਨਗੇ, ਬਲਕਿ ਉਹਨਾਂ ਦੀਆਂ ਜ਼ਿੰਦਗੀਆਂ ਉਸ ਜਲਾਲ ਤੋਂ ਜ਼ਾਹਿਰ ਹੋਣਗੀਆਂ। ਸੋ ਖੁਦਾ ਦੇ ਖਾਦਮਾਂ ਨੂੰ, ਖੁਦਾ ਦੇ ਲੋਕਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਸੱਚਾਈ ਨੂੰ ਅਪਣਾਉਣ ਤੇ ਸੱਚਾਈ ਤੇ ਕਾਇਮ ਦਾਇਮ ਰਹਿਣ। ਆਓ ਸਾਥੀਓ, ਅੱਜ ਅਸੀਂ ਇਸ ਕਲਾਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਇਸ ਕਲਾਮ ਦਾ ਜ਼ਰੂਰ ਮੁਤਾਲਾ ਕਰੀਏ। ਪਾਲੂਸ ਰਸੂਲ ਦੇ ਇਸ ਖਤ ਨੂੰ, ਜਿਹੜਾ ਕਿ ਤੀਤਸ ਦੇ ਨਾਮ ਲਿਖਿਆ ਗਿਆ, ਇਹਨੂੰ ਜ਼ਰੂਰ ਪੜ੍ਹੀਏ, ਇਹਦਾ ਜ਼ਰੂਰ ਮੁਤਾਲਾ ਕਰੀਏ, ਇਹਦੇ ਵਿੱਚ ਜਿਹੜੀ ਹਦਾਇਤ ਪਾਇਆ ਜਾਂਦੇ ਨੇ ਉਹਨਾਂ 'ਤੇ ਅਮਲ ਪੈਰਾ ਹੋਈਏ। ਸਾਥੀਓ, ਇਹ ਕਲਾਮ ਖੁਦਾ ਦੇ ਵੱਲੋਂ ਹੈ। ਪੌਲੁਸ ਰਸੂਲ ਨੇ ਰੂਹ ਕੁਦਸ ਦੇ ਰਹਿਨਮਾਈ ਦੇ ਨਾਲ ਇਹ ਸਾਰੇ ਗੱਲਾਂ ਲਿਖੀਆਂ। ਇਸ ਲਈ ਤੀਤਸ ਦੇ ਲਈ ਇਹ ਗੱਲਾਂ ਈਮਾਨ ਦੀ ਮਜ਼ਬੂਤੀ ਦਾ ਬਾਇਸ ਬਣੀਆਂ। ਉਹ ਦਲੇਰ ਹੋਇਆ, ਮਜ਼ਬੂਤ ਹੋਇਆ ਤੇ ਖੁਦਾ ਦੀ ਖਿਦਮਤ ਕਰਦਾ ਰਿਹਾ। ਉਹ ਖੁਦਾ ਦੇ ਨਾਲ ਜਾਨ ਦੇਣ ਤੱਕ ਵਫ਼ਾਦਾਰ ਰਿਹਾ। ਸੋ ਅਸੀਂ ਵੀ ਇਸ ਕਲਾਮ ਨੂੰ ਪੜ੍ਹੀਏ, ਮਜ਼ਬੂਤ ਹੋਈਏ, ਈਮਾਨ ਵਿੱਚ, ਕਲਾਮ ਵਿੱਚ ਤਰੱਕੀ ਕਰਦੇ ਜਾਈਏ ਤੇ ਖੁਦਾਮ ਦੇ ਨਾਮ ਨੂੰ ਇੱਜ਼ਤ ਜਲਾਲ ਦਈਏ, ਤਾਂ ਕਿ ਅਸੀਂ ਖੁਦਾਮ ਦੇ ਕੋਲੋਂ ਆਪਣੇ ਲਈ ਤੇ ਦੂਜਿਆਂ ਦੇ ਲਈ ਬਰਕਤ ਪਾਣ ਵਾਲ ਬਣੀਏ। ਸੋ ਆਓ ਸਾਥੀਓ, ਅਸੀਂ ਖੁਦਾਮ ਦੇ ਅੱਗੇ ਇਹ ਦੁਆ ਕਰੀਏ ਕਿ ਖੁਦਾਮ ਤੇ ਸਾਨੂੰ ਸੱਚਾਈ ਦੀ ਰਾਹ ਤੇ ਕਾਇਮ ਦਾਇਮ ਰਹਿਣ ਦੀ ਤੌਫੀਕ ਤਾਂ ਫਰਮਾਏ, ਸਾਡੀ ਜ਼ਿੰਦਗੀ ਨੂੰ ਆਪਣੇ ਕਲਾਮ ਨਾਲ, ਕਲਾਮ ਦੀ ਰੋਸ਼ਨੀ ਨਾਲ ਭਰ ਦੇਵੇ, ਤਾਂ ਕਿ ਲੋਕ ਸਾਡੀਆਂ ਜ਼ਿੰਦਗੀਆਂ ਵਿੱਚ ਖੁਦਾ ਦੇ ਜਲਾਲ ਨੂੰ ਵੇਖਦੇ ਹੋਇਆਂ ਖੁਦਾ ਦੀ ਤਾਜ਼ੀਮ ਕਰ ਸਕਣ ਤੇ ਖੁਦਾਮਦ ਨੂੰ ਕਬੂਲ ਕਰਦੇ ਹੋਇਆਂ ਖੁਦਾਮਦ ਕੋਲੋਂ ਬਰਕਤ ਪਾ ਸਕਣ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਏ, ਤੇਰੀ ਸ਼ਫਕਤ ਅਬਦੀ ਏ, ਤੇਰਾ ਪਿਆਰ ਨਿਰਾਲਾ ਏ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਐ ਖੁਦਾਵੰਦ, ਤੇਰਾ ਕਲਾਮ ਸੱਚਾਈ ਏ, ਇਸ ਲਈ ਤੂੰ ਸਾਨੂੰ ਆਪਣੀ ਸੱਚਾਈ ਨਾਲ ਭਰ ਦੇ, ਤਾਂ ਕਿ ਤੂੰ ਹੀ ਸਾਡੇ ਜ਼ਿੰਦਗੀਆਂ ਤੋਂ ਜਾਣਾ ਤੇ ਪਹਿਚਾਣਿਆ ਜਾਏ। ਐ ਖੁਦਾਵੰਦ, ਅਸੀਂ ਈਮਾਨ ਨਾਲ ਇਸ ਕਲਾਮ ਨੂੰ ਕਬੂਲ ਕਰਨੇ ਆ। ਸਾਡੇ ਦਿਲਾਂ ਵਿੱਚ, ਸਾਡੇ ਕਰਦਾਰ ਵਿੱਚ, ਸਾਡੇ ਕਾਰਾਂ ਵਿੱਚ ਤੇਰਾ ਕਲਾਮ ਪਾਇਆ ਜਾਏ, ਤਾਂ ਕਿ ਤੇਰੇ ਹੀ ਨਾਮ ਨੂੰ ਇੱਜ਼ਤ ਜਲਾਲ ਮਿਲੇ। ਐ ਖੁਦਾਵੰਦ, ਇਸ ਕਲਾਮ ਦੇ ਵਸਲੇ ਨਾਲ ਤੂੰ ਅੱਜ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ। ਸਾਡੀ ਖਾਮੀਆਂ ਨੂੰ, ਕਮਜ਼ੋਰੀਆਂ ਨੂੰ, ਬਿਮਾਰੀਆਂ ਨੂੰ ਦੂਰ ਕਰ ਦੇ। ਸਾਨੂੰ ਕਾਮਿਲ ਬਣਾ, ਆਪਣੇ ਜਲਾਲ ਦੇ ਲਈ ਸਾਨੂੰ ਇਸਤੇਮਾਲ ਕਰ। ਇਸ ਕਲਾਮ ਦੇ ਵਸਲੇ ਨਾਲ ਤੂੰ ਸਾਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।